ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਰਚਨਾ ਹੈ ਰਾਜਾ ਰਤਨ ਰਾਏ। ਆਓ ਉਸ ਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਚੌਥਾ ਹੈ, ਗੁਰੂ ਨਾਨਕ ਤੁੱਠਾ ਮੇਰੇ ਪਿਆਰੇ ਮੇਲੇ ਹਰੇ, ਦਰਸ਼ਨ ਕਰਕੇ ਹਾਂ ਉਸ ਪ੍ਰੀਤਮ ਨੂੰ ਜਿਸ ਨੂੰ ਕਦੇ ਸੁਣਿਆ ਸੀ ਅਤੇ ਜਿਸ ਦੇ ਰਸਤੇ ਰਾਜਾ ਤੁਰਿਆ ਸੀ, ਜਿਉ ਹਾਂ ਜਿਸ ਦੇ ਸੋਹਣੇ ਰਾਹੀਂ ਕਦੇ ਤੁਰਿਆ ਸੀ, ਉਸ ਨੂੰ ਰਾਜੇ ਨੇ ਅੱਜ ਡਿੱਠਾ ਸੀ। ਸਦਕੇ ਉਹ ਸੋਹਣੀ ਸੂਰਤ ਮੋਹਣੀ ਮੂਰਤ ਦੇ ਜਿਸ ਨੂੰ ਅੱਜ ਡਿੱਠਾ ਸੀ, ਹਾਂ ਉਸ ਦਾ ਦਰਸ਼ਨ ਕਰਕੇ ਰਾਜਾ ਆਪਣੇ ਡੇਰੇ ਗਿਆ। ਕਿਸ ਰੰਗ ਵਿੱਚ ਹੈ ਰਾਜਾ ਹੁਣ, ਬੋਲਦਾ ਘੱਟ ਹੈ, ਮੂੰਹ ਬੰਦ ਹੈ, ਦੰਦ ਜੁੜੇ ਹਨ, ਨੈਣਾਂ ਵਿੱਚ ਇੱਕ ਅਨੋਖਾ ਪ੍ਰਭਾਵ ਹੈ, ਮਸਤਕ ਵਿੱਚ ਚਮਕ ਹੈ, ਲੂਹਾਂ ਵਿੱਚ ਠੰਡ ਹੈ, ਮਾਨੋ ਕਦੇ ਇਹ ਰੋਮ ਕੂਪ ਬੰਦ ਸੇ ਅੱਜ ਸਾਰੇ ਖੁੱਲ੍ਹ ਗਏ ਹਨ। ਮਨ ਇਉਂ ਪ੍ਰਤੀਤ ਕਰਦਾ ਹੈ ਜਿਵੇਂ ਹੁਣੇ ਜਾਗ ਗਿਆ ਹੈ। ਇੱਕ ਜਾਗਰਤ ਦੀ ਪ੍ਰਤੀਤੀ ਯਾਨੀ ਮਲੂਮੀ ਅੰਦਰ ਆ ਗਈ ਹੈ। ਇਸ ਮਲੂਮੀ ਵਿੱਚ ਇੱਕ ਤਰੋਤ ਤਾਜ਼ਗੀ, ਇੱਕ ਸਾਵਧਾਨਤਾ ਹੈ। ਹਾਂਜੀ, ਹੁਣੇ ਜਾਗਿਆ ਹਾਂ ਇਉਂ ਪ੍ਰਤੀਤ ਦੇਵੇ। ਤਨ ਦਾ ਤੋਲ ਘੱਟ ਗਿਆ ਸਹੀ ਹੁੰਦਾ ਹੈ, ਹਲਕਾ ਫੁੱਲ ਹੈ ਤਨ ਬਦਨ, ਇਸ ਤਰ੍ਹਾਂ ਦਾ ਪ੍ਰਭਾਵ ਛਾ ਰਿਹਾ ਹੈ ਜਿਸ ਤਰ੍ਹਾਂ ਦਾ ਉੱਪਰ ਕਿਹਾ ਹੈ। ਮਾਂ ਸਿਆਣਦੀ ਹੈ ਕਿ ਜਾਗਦੀ ਜਿਉਂਦੀ ਗੁਰੂ ਜੋਤੀ ਪੁੱਤਰ ਦੇ ਅੰਦਰ ਆਪਣੀ ਛੋਹ ਲਾ ਗਈ ਹੈ ਅਤੇ ਪੁੱਤਰ ਹੁਣ ਜੀਵਿਆਂ ਵਿੱਚ ਹੋ ਗਿਆ। ਇਉਂ ਉਹ ਆਪ ਜੀਵੀ ਹੋਈ ਮਾਂ ਪੁੱਤਰ ਦੀ ਹਾਲਤ ਨੂੰ ਸਮਝਦੀ ਹੈ। ਘਰ ਜਾ ਕੇ ਹੁਣ ਕੋਈ ਗੱਲ ਨਹੀਂ ਛੇੜੀ, ਕੋਈ ਗੁਰੂ ਯਸ਼ ਨਹੀਂ ਸੁਣਾਇਆ, ਸਗੋਂ ਇਹ ਯਤਨ ਕੀਤਾ ਕਿ ਰਾਜਾ ਭੋਜਨ ਛੱਕੇ ਅਤੇ ਸੌਂ ਜਾਵੇ, ਕਿਸੇ ਨਾਲ ਗੱਲੀ ਨਾ ਰੁੱਝੇ ਅਤੇ ਕਿਸੇ ਫਿਕਰ ਕੇ ਕੰਮ ਕੇ ਰੁਝੇਵੇਂ ਦੀ ਗੱਲ ਨੂੰ ਨਾ ਸੁਣੇ, ਪ੍ਰਸ਼ਾਦ ਛੱਕੇ ਅਤੇ ਸਮੇਂ ਅਤੇ ਸਵੇਰੇ ਫਿਰ ਗੁਰਚਰਣਾਂ ਨੂੰ ਪ੍ਰਾਪਤ ਹੋਵੇ। ਇਸ ਅਰਸੇ ਵਿੱਚ ਕੋਈ ਰੱਤਾ ਜਿੰਨੀ ਵੀ ਵਿਥ ਵਾਲੀ ਗੱਲ ਉਸਦੇ ਕੰਨੀ ਨੈਣੀ ਪ੍ਰਵੇਸ਼ ਨਾ ਕਰੇ। ਸੋ ਰਾਜਾ ਜੀ ਪ੍ਰਸਾਦ ਪਾ ਕੇ ਸੌਂ ਗਏ। ਸੁੱਤੇ ਪਏ ਦੇ ਪਾਸ ਮਾਤਾ ਨੇ ਕੀਰਤਨ ਸੁਹੇਲੇ ਦਾ ਪਾਠ ਕੀਤਾ, ਫਿਰ ਚੌਥੀ ਪਾਤਸ਼ਾਹੀ ਦੇ ਛੱਕੇ ਪੜੇ ਅਤੇ ਫਿਰ ਤੀਸਰੇ ਸਤਿਗੁਰਾਂ ਦਾ ਆਨੰਦ ਸਾਹਿਬ ਸਾਰਾ ਪੜਿਆ, ਫਿਰ ਆਪ ਸੌਂ ਗਏ। ਅੰਮ੍ਰਿਤ ਵੇਲੇ ਉੱਠੀ, ਆਪਣੇ ਨਿਤਨੇਮ ਤੋਂ ਵੱਖਰਾ ਅੱਜ ਪੁੱਤ ਦੇ ਕੋਲ ਬੈਠ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਰਹਾ ਬਣ ਕੇ ਕੀਤਾ। ਐਸਾ ਮਿੱਠੀ ਮਿੱਠੀ ਧੁਨ ਵਿੱਚ ਬਜਵਾਂ ਅਤੇ ਰਸੀਲਾ ਪਾਠ ਕੀਤਾ ਕਿ ਮਨ ਉਸ ਕਮਰੇ ਵਿੱਚ ਵਾਹਿਗੁਰੂ ਦੇ ਦੇਸ਼ ਦਾ ਮਧੁਰ ਮਧੁਰ ਕੀਰਤਨ ਹੋ ਰਿਹਾ ਹੈ। ਜਦ ਭੋਗ ਪਾ ਚੁੱਕੀ ਤਾਂ ਲਾਲ ਜੀ ਦੇ ਨੈਣ ਖੁੱਲ੍ਹੇ। ਨੈਣ ਖੁੱਲ੍ਹਣ ਤੋਂ ਪਹਿਲੀ ਆਵਾਜ਼ ਉਸ ਅੰਮਾ ਦੇ ਲਾਡਲੇ ਦੇ ਮੁਖੜੇ ਤੋਂ ਆਈ, ਵਾਹਿਗੁਰੂ। ਐਸੀ ਮਿੱਠੀ ਅਤੇ ਰਸ ਭਰੀ ਕਿ ਮਾਂ ਨੂੰ ਸਵਾਦ ਆ ਗਿਆ। ਆਪਣਾ ਲਾਇਆ ਪ੍ਰੇਮ ਦਾ ਬੂਟਾ ਪੁੱਤਰ ਦੇ ਦਿਲ ਵਿੱਚ ਮੌਲਦਾ ਵੇਖ ਮਾਂ ਠਰ ਗਈ। ਪੁੱਤਰ ਨੂੰ ਸ਼ੁਕਰ ਹੈ ਆਤਮ ਰਸ ਆਇਆ ਹੈ। ਇਸ ਰਸ ਦੇ ਆਸਰੇ ਹੁਣ ਇਹ ਕੂੜੇ ਰਸਾਂ ਵਿੱਚ ਨਹੀਂ ਫਸੇਗਾ। ਇਹ ਜਗਤ ਦੇ ਲੋਕਾਂ ਵਾਂਗੂ ਬੇਨਿਸ਼ਾਨੇ, ਭਾਵ ਇੱਕ ਨਿਸ਼ਾਨੇ 'ਤੇ ਸੇਧ ਬਣੇ ਬਿਨ ਬੇਰੁਖੇ, ਯਾਨੀ ਉਸ ਨਿਸ਼ਾਨੇ ਉੱਤੇ ਮਨ ਦੀ ਸੇਧ ਬਣੇ ਬਿਨਾਂ ਅਤੇ ਬੇਥਵੇਂ ਹਾਲ ਸਰੀਰਕ ਖੁਸ਼ੀਆਂ ਟੋਲਦਾ ਭੁੱਲੇਗਾ ਨਹੀਂ। ਮਨੁੱਖ ਦਾ ਆਮ ਹਾਲ ਤਾਂ ਇਹ ਹੈ ਕਿ ਅੱਜ ਇੱਕ ਗੱਲ ਨੂੰ ਪਿਆਰ ਕੀਤਾ, ਉਸਨੂੰ ਮਨ ਦਾ ਮੁਦੈ ਯਾਨੀ ਮੁਰਾਦ ਬਣਾਇਆ, ਉਸਦੀ ਪ੍ਰਾਪਤੀ ਲਈ ਸਾਰਾ ਬਲ ਲਾਇਆ, ਕੱਲ੍ਹ ਉਸਨੂੰ ਪ੍ਰਾਪਤ ਕੀਤਾ, ਭੋਗਿਆ, ਵਰਤਿਆ, ਪਰਸੋਂ ਉਸ ਤੋਂ ਰਜਿਆਣ ਹੋ ਗਈ ਅਤੇ ਤਰਸੋਂ ਉਸਨੂੰ ਛੱਡਿਆ। ਹੁਣ ਫਿਰ ਨਵੀਂ ਟੋਲ ਦੇ ਮਗਰ ਲੱਗ ਪਿਆ, ਫਿਰ ਉਹ ਕੁਝ ਯਤਨ, ਪ੍ਰਾਪਤੀ, ਭੋਗ ਅਤੇ ਰਜਿਆਣ, ਫਿਰ ਨਵੀਂ ਟੋਲ। ਇਉਂ ਕਰਦਿਆਂ ਉਮਰਾਂ ਬੀਤ ਗਈ। ਅੰਤ ਵੇਲੇ ਸਿਵਾ ਹਾਂਡ, ਥਕਾਨ, ਅਕੇਵੇਂ ਅਤੇ ਉਦਾਸੀ ਦੇ ਕੁਝ ਨਾ ਪੱਲੇ ਪਿਆ। ਅੰਮਾ ਸੋਚਦੀ ਹੈ ਕਿ ਇਸ ਕੱਟੀ ਹੋਈ ਗੁੱਡੀ ਦੀ ਦਸ਼ਾ ਵਾਂਗੂ ਜਿਸ ਵਿੱਚ ਜਗਤ ਗੁਆਚਦਾ ਹੈ ਹੁਣ ਮੇਰਾ ਲਾਲ ਨਹੀਂ ਗੁਆਚੇਗਾ। ਇਸ ਨੂੰ ਇੱਕ ਨਿਸ਼ਾਨਾ, ਇੱਕ ਟਿਕਾਣਾ, ਇੱਕ ਧਰਵਾ ਲੱਭ ਗਿਆ ਹੈ। ਇਉਂ ਸੋਚਦੀ ਅਤੇ ਸ਼ੁਕਰ ਕਰਦੀ ਨੇ ਬੱਚੇ ਨੂੰ ਉਠਾਇਆ। ਇਸ਼ਨਾਨ ਕਰਕੇ ਰਾਜਾ ਜੀ ਤਿਆਰ ਹੋਏ, ਬਸਤਰ ਸ਼ਸਤਰ ਲਗਾਏ ਅਤੇ ਵਜ਼ੀਰਾਂ ਨੂੰ ਨਾਲ ਲੈ ਕੇ ਗੁਰੂ ਦਰਬਾਰ ਅਪੜੇ। ਅੱਗੇ ਸ੍ਰੀ ਗੁਰੂ ਜੀ ਧਿਆਨ ਮਗਨ ਵਿਰਾਜ ਰਹੇ ਸੇ। ਇਉਂ ਜਾਪਦਾ ਸੀ ਕਿ ਧਿਆਨ ਨੇ ਆਪ ਮੂਰਤ ਤਾਰੀ ਹੈ। ਰਾਜਾ ਰੱਤਾ ਕੋ ਵਿੱਥ ਤੋਂ ਮੱਥਾ ਟੇਕ ਕੇ ਬੈਠ ਗਿਆ। ਰਾਗੀ ਸਿੰਘ ਇਸ ਵੇਲੇ ਰਾਮਕਲੀ ਦਾ ਮਿੱਠਾ ਮਿੱਠਾ ਅਲਾਪ ਕਰ ਰਹੇ ਸੀ। ਦੀਵਾਨ ਵਿੱਚ ਚੁੱਪ ਛਾ ਰਹੀ ਸੀ। ਅਲਾਪ ਵੀ ਡਾਢਾ ਮਿੱਠਾ ਅਤੇ ਬੈਠਵੀਂ ਲੈ ਦਾ ਸੀ। ਜੋੜੀ ਵਾਲਾ ਵੀ ਐਡੇ ਹੱਥ ਨਰਮ ਲਾਉਂਦਾ ਸੀ ਕਿ ਉਹ ਵੀ ਕੋਈ ਸਤਾਰ ਵਰਗਾ ਸਾਜ਼ ਵੱਜਦਾ ਮਲੂਮ ਦਿੰਦੀ ਸੀ। ਜੋੜੀ ਦੀ ਟੁੰਕਾਰ ਨਹੀਂ ਸੀ ਪਾਸਦੀ। ਰਾਗੀ ਸਿੰਘ ਰਸੀਏ ਸੇ। ਉਹ ਸਮਝ ਰਹੇ ਸੇ ਕਿ ਸਤਿਗੁਰ ਇਸ ਵੇਲੇ ਕਿਸ ਘਰ ਹਨ। ਉਹ ਵੀ ਆਪਣੇ ਸੰਗੀਤ ਨੂੰ ਅਤ ਕੋਮਲ, ਰਸੀਲਾ ਅਤੇ ਮਧੁਰ ਬਣਾ ਰਹੇ ਸੇ। ਇੰਨਾ ਹੀਆ ਨਹੀਂ ਸੀ ਕਰਦੇ ਕਿ ਗਲੇ ਤੋਂ ਕੁਛ ਕਹਿਣ ਜਾਂ ਸਾਜ਼ਾਂ ਨੂੰ ਰੱਤਾ ਤਿੱਖਾ ਕਰਨ। ਸਾਜ਼ਾਂ ਦਾ ਕੋਮਲ ਅਲਾਪ ਮਾਨੋ ਸੁਰਾਂ ਦਾ ਇੱਕ ਪਾਣੀਆਂ ਦੀਆਂ ਚੁੱਪ ਚਾਪ ਲਹਿਰਾਂ ਦਾ ਨਾਚ ਹੋ ਰਿਹਾ ਸੀ, ਜੋ ਕੰਨਾਂ 'ਤੇ ਪੈ ਕੇ ਆਪੇ ਨੂੰ ਆਪੇ ਦੇ ਦੇਸ਼ ਲੈ ਜਾ ਰਿਹਾ ਸੀ। ਜਿਤਨਾ ਚਿਰ ਸਤਿਗੁਰਾਂ ਨੈਣ ਨਹੀਂ ਖੋਲੇ, ਰਸੀਏ ਰਾਗੀ ਸਿੰਘਾਂ ਨੇ ਆਪਣੇ ਰਾਗ ਨੂੰ ਵੀ ਮਾਨੋ ਧਿਆਨ ਮਗਨਾਰ ਰਸਤੇ ਟੋਰੀ ਰੱਖਿਆ। ਜਿਵੇਂ ਉੱਚੇ ਪਰਬਤਾਂ ਉੱਤੇ ਰੂਹ ਦੇ ਗੋੜਿਆਂ ਵਾਂਗ ਬਰਫ਼ ਮਲੱਕੜੇ ਪੈਂਦੀ ਹੈ, ਇਉਂ ਇਹਨਾਂ ਦਾ ਅਲਾਪ ਕੰਨਾਂ 'ਤੇ ਮਲੱਕੜੇ ਮਲੱਕੜੇ ਪੈਂਦਾ ਸੀ। ਉੱਧਰ ਸੂਰਜ ਨੇ ਲਾਸ ਛੱਡੀ, ਇੱਧਰ ਸਤਿਗੁਰਾਂ ਦੇ ਨੈਣ ਖੁੱਲ੍ਹੇ। ਉੱਧਰ ਰਾਗੀ ਸਿੰਘਾਂ ਨੇ ਵੀ ਬਿਲਾਵਲ ਦੀ ਇੱਕ ਸੁਰਤਾਰ ਵਾਲੀ ਧਾਰਨਾ ਛੇੜ ਦਿੱਤੀ। ਇੱਧਰ ਸੰਗਤ ਦੇ ਵੀ ਨੈਣ ਖੁੱਲ੍ਹ ਗਏ। ਸਾਰੇ ਦੀਵਾਨ ਵਿੱਚ ਇੱਕ ਰਸ, ਇੱਕ ਪ੍ਰਭਾਵ ਅਚਰਜ ਬਜਵੇ ਰੰਗ ਦਾ ਛਾ ਰਿਹਾ ਸੀ ਕਿ ਹੁਣ ਇੱਕ ਹੋਰ ਆਨੰਦ ਉਲਾਰੇ ਵਾਲਾ ਸਰੂਰੀ ਰਸ ਛਾ ਗਿਆ। ਸਨੇ ਸਨੇ ਵਾਰ ਦਾ ਭੋਗ ਪਿਆ, ਦਿਨ ਵੀ ਹੁਣ ਵੱਧ ਆਇਆ। ਅੱਜ ਦੀਵਾਨ ਇੱਕ ਘਾਸ ਵਾਲੇ ਖੁੱਲ੍ਹੇ ਮੈਦਾਨ ਵਿੱਚ ਸੀ। ਭੋਗ ਪੈਣ ਮਗਰੋਂ ਅਰਦਾਸੇ ਅਤੇ ਸੰਗਤਾਂ ਦੇ ਮੇਲ ਹੋ ਕੇ ਕੜਾਹ ਪ੍ਰਸ਼ਾਦ ਵਰਤ ਕੇ ਸ੍ਰੀ ਗੁਰੂ ਜੀ ਰਾਜੇ ਵੱਲ ਤੱਕੇ। ਰਾਜੇ ਦੇ ਤੋਹਫ਼ੇ ਹੁਣ ਮੰਗਵਾਏ ਗਏ। ਇੱਕ ਇੱਕ ਕਰਕੇ ਸਭ ਚੀਜ਼ ਖੋਲ੍ਹੀ ਗਈ ਅਤੇ ਉਸ ਦੀ ਸਾਰੀ ਗੱਲਬਾਤ ਸਮਝਾਈ ਗਈ। ਜਿਵੇਂ ਪੰਜ ਕਲਾਂ ਸ਼ਸਤਰ ਜਦ ਖੋਲ੍ਹਿਆ ਤਾਂ ਰਾਜੇ ਨੇ ਉਸ ਦੇ ਪੰਜੇ ਰੂਪ ਬਦਲ ਬਦਲ ਕੇ ਦਿਖਲਾਏ। ਚੌਂਕੀ ਦੀ ਕਲਾ ਦਬਾ ਕੇ ਚੌਪੜ ਨਿਕਲਦਾ ਅਤੇ ਪੁਤਲੀਆਂ ਖੇਡਣ ਬੈਠ ਗਈਆਂ ਦਿਸ ਆਈਆਂ। ਹੋਰ ਕਲਾ ਦੱਬੀ ਤਾਂ ਉਹ ਬੈਠਣੇ ਦਾ ਤਖ਼ਤ ਬਣ ਗਿਆ। ਇਸ ਤਰ੍ਹਾਂ ਉਹਨਾਂ ਘੋੜਿਆਂ ਦੇ ਕਰਤੱਬ ਦਿਖਾਏ ਗਏ, ਫਿਰ ਹੋਰ ਸ਼ਸਤਰ ਅਤੇ ਜੰਗੀ ਸਾਮਾਨ, ਅੰਤ ਆਥੀ ਦੇ ਦਰਸ਼ਨ ਹੋਏ। ਉਸਨੇ ਸੁੰਡ ਵਿੱਚ ਮਿਸਾਲ ਫੜ ਕੇ ਰੋਸ਼ਨੀ ਕਰਨ ਦਾ ਕਰਤੱਬ ਦੱਸਿਆ। ਫਿਰ ਚਲਾਏ ਹੋਏ ਤੀਰ ਚੁਣ ਚੁਣ ਕੇ ਲੈ ਆਇਆ। ਫਿਰ ਚੋਰ ਸੁੰਡ ਵਿੱਚ ਲੈ ਕੇ ਹਾਥੀ ਨੇ ਚੁਲਾ ਦਿਖਾਇਆ। ਸਤਿਗੁਰਾਂ ਨੇ ਇਹ ਦੇਖ ਕੇ ਹਾਥੀ ਨੂੰ ਪਿਆਰ ਦਿੱਤਾ। ਇਸ ਵੇਲੇ ਹਾਥੀ ਨੇ ਸੁੰਡ ਨਾਲ ਜੁੱਤੀ ਚੁੱਕ ਕੇ ਸਤਿਗੁਰਾਂ ਦੇ ਅੱਗੇ ਕਰ ਦਿੱਤੀ। ਇਸ ਤਰ੍ਹਾਂ ਦੇ ਕੌਤਕ ਦੇਖ ਕੇ ਸਤਿਗੁਰਾਂ ਨੇ ਪ੍ਰਸੰਨ ਹੋ ਹਾਥੀ ਦਾ ਨਾਮ ਪ੍ਰਸਾਦੀ ਰੱਖਿਆ। ਹੁਕਮ ਦਿੱਤਾ ਕਿ ਇਸ ਨੂੰ ਗਜਸ਼ਾਲ ਵਿੱਚ ਲੈ ਜਾਓ ਅਤੇ ਇੱਕ ਖਾਸ ਮਹਾਵਤ ਇਸ ਦੀ ਸੇਵਾ 'ਤੇ ਲਾਇਆ ਜਾਵੇ, ਜੋ ਰਾਜਾ ਜੀ ਦੇ ਮਹਾਵਤ ਤੋਂ ਇਸ ਦੀ ਜਾਚ ਸਿੱਖ ਲਵੇ। ਫਿਰ ਕਿਰਪਾਲ ਸਤਿਗੁਰੂ ਜੀ ਬੈਠ ਕੇ ਦਾਸਾਂ ਨੇ ਸਭ ਵਸਤ ਸੰਭਾਲ ਲਈ ਅਤੇ ਕੁਛ ਇਕਾਂਤ ਹੋ ਗਈ। ਇਸ ਵੇਲੇ ਨਿਜਾਨੰਦ ਵਿੱਚ ਕਿਤਨਾ ਚਿਰ ਸਤਿਗੁਰ ਬੈਠੇ ਰਹੇ। ਫਿਰ ਨੈਣ ਖੋਲ੍ਹੇ ਅਤੇ ਬੋਲੇ, ਰਤਨ ਰਾਏ, ਪਿਤਾ ਜੀ ਦੀ ਅਸੀਸ ਤੋਂ ਤੁਸੀਂ ਜਗਤ ਵਿੱਚ ਆਏ ਹੋ। ਤੁਸੀਂ ਆਪਣੇ ਪਿੱਛੇ ਵਿੱਚ ਸਿੱਖ ਹੋ। ਗੁਰੂ ਨਾਨਕ ਦੇ ਦਰੋਂ ਪਿਤਾ ਜੀ ਨੇ ਆਪ ਨੂੰ ਸੱਦ ਕੇ ਰਾਜਾ ਨੂੰ ਦਾਨ ਦਿੱਤਾ। ਹੁਣ ਫਿਰ ਸਿੱਖੀ ਨੂੰ ਪ੍ਰਾਪਤ ਹੁੰਦੇ ਹੋ। ਇਹ ਕਹਿ ਕੇ ਉਸਨੂੰ ਗੁਰਸਿੱਖੀ ਦਾ ਸੰਸਕਾਰ ਕੀਤਾ, ਡਾਢੇ ਪਿਆਰ ਨਾਲ ਤੱਕ ਕੇ ਆਖਿਆ, ਵਾਹਿਗੁਰੂ। ਇਹ ਕਹਿਣਾ ਸੀ ਕਿ ਰਾਜਾ ਦੇ ਲੂਹਾਂ ਵਿੱਚੋਂ ਇੱਕ ਚਰਨਾਹਟ ਵਾਹਿਗੁਰੂ ਦੀ ਨਿਕਲੀ। ਉਸਦੇ ਮਨ ਨਾਮ ਦਾ ਨਿਵਾਸ ਹੋਇਆ। ਰਾਜਾ ਨਾਮ ਤਰੀਕ ਨਾਮ ਦੇ ਧਾਰਨ ਕਰਨ ਵਾਲਾ ਹੋ ਗਿਆ। ਨਾਮ ਤਾਂ ਰਾਜਾ ਜਾਣਦਾ ਸੀ, ਜਿਵੇਂ ਤੀਰ ਤਾਂ ਸਭ ਕੋਈ ਵੇਖਦਾ ਹੈ, ਹੱਥ ਵਿੱਚ ਫੜਿਆ ਕਿ ਪੱਥੇ ਵਿੱਚ ਪਿਆ, ਪਰ ਉਹ ਤੀਰ ਕਿਸੇ ਵਿਰਲੇ ਡਿੱਠਾ ਹੈ ਜੋ ਕਮਾਨ 'ਤੇ ਚੜ੍ਹ ਕੇ ਕਿਸੇ ਜ਼ੋਰਾਵਰ ਹੱਥ ਤੋਂ ਚਲਾਇਆ ਜਾ ਕੇ ਕਲੇਜੇ ਵਿੱਚ ਆ ਵੱਜੇ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਇਆ ਏਕ, ਲਾਗਤ ਹੀ ਪੋਏ ਮਿਲ ਗਿਆ ਪਰਿਆ ਕਲੇਜੇ 'ਚ। ਰਾਜਾ ਜਿਸ ਰੰਗ ਵਿੱਚ ਪਹਿਲੀ ਰਾਤ ਗਿਆ ਸੀ, ਜਿਸ ਰੰਗ ਵਿੱਚ ਉਸਦੀ ਸੋਨੇ ਵਰਗੀ ਸ਼ੁੱਧ ਬੁੱਧੀ ਵਾਲੀ ਮਾਤਾ ਨੇ ਉਸਨੂੰ ਪੰਗੂੜਾ ਚੁਟਵਾਇਆ ਸੀ, ਉਸ ਰੰਗ ਉੱਤੇ ਚੜ ਗਿਆ ਨਾਮ ਦਾ ਆਖਰੀ ਰੰਗ। ਨਾ ਕੇਵਲ ਨਾਮ ਹਿਰਦੇ ਵਿੱਚ ਬੈਠ ਗਿਆ, ਸਗੋਂ ਰਾਜਾ ਅੰਦਰ ਪ੍ਰਤੀਤ ਕਰਦਾ ਹੈ ਕਿ ਉਸਦੀ ਜੀਭ ਅਤੇ ਲੂੰਹ ਸਾਰੇ ਨਾਮ ਦੇ ਸੋਮੇ ਹੋ ਗਏ ਹਨ। ਅਸਮਾਨਾਂ ਵੱਲ, ਜ਼ਮੀਨ ਵੱਲ, ਬਿਰਛਾਂ ਵੱਲ ਤੱਕਦਾ ਹੈ ਤਾਂ ਨਾਮ ਦੀਆਂ ਲਹਿਰਾਂ ਦੇ ਕਈ ਅਚਰਜ ਕੌਤਕ ਦਿਸਦੇ ਹਨ। ਸਾਰੇ ਮਾਨੋ ਨਾਮ ਸਿਮਰਨਹਾਰ ਜੀਬਾ ਹੋ ਰਹੇ ਹਨ। ਇੱਕ ਦੂ ਜੀਬੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏ ਤਰਾਹ ਪਤ ਪੌੜੀਆ ਚੜੀਐ ਹੋਏ ਇੱਕੀਸ। ਹਾਂਜੀ, ਇਹ ਦਸ਼ਾ ਹੋ ਗਈ। ਦੇਖੋ ਸਤਿਗੁਰ ਦਾਤੇ ਨੇ ਮਿਹਰ ਕੀਤੀ, ਨਾਨਕ ਲੇਖੈ ਇੱਕ ਗੱਲ ਦੱਸ ਦਿੱਤੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਏ। ਹੁਣ ਰਾਜੇ ਨੂੰ ਸੋ ਨਾ ਵਿਸਰੇਗਾ। ਰਾਜੇ ਦੇ ਮਨ ਵਿੱਚ ਹੁਣ ਇੱਕ ਟੇਕ ਟਿਕ ਗਈ ਅਤੇ ਇੱਕ ਉਚਿਆਈ ਆ ਗਈ, ਉਨਮਨ ਹੋ ਗਿਆ। ਜਾਗਰਤ ਜੋ ਆਈ ਸੀ ਉਸ ਵਿੱਚ ਇੱਕ ਰਸ ਭਰ ਗਿਆ। ਮਨ ਵਿੱਚ ਸਵਾਦ, ਜੀਭ 'ਤੇ ਸਵਾਦ, ਲੂੰ ਲੂੰ ਵਿੱਚ ਸਵਾਦ, ਇਹ ਸੀ ਪੂਰੇ ਤੀਰੰਗਦਾਸ ਦੇ ਧਨੁੱਖ ਦਾ ਚੱਲਿਆ ਤੀਰ। ਵਾਹਿਗੁਰੂ ਨਿਜ ਮੰਤਰ ਦ੍ਰਿੜਾਇਓ, ਭੋਗ ਮੋਖ ਦਾ ਭਲੇ ਬਿਤਾਇਓ। ਸੂਰਜ ਪ੍ਰਕਾਸ਼। ਹੁਣ ਰਾਜਾ ਰਹਿ ਪਿਆ ਆਨੰਦਪੁਰ। ਆਇਆ ਸੀ ਆਨੰਦਪੁਰ, ਪਰ ਆਨੰਦ ਹੁਣ ਉਸਦੇ ਅੰਦਰ ਲੰਘ ਗਿਆ ਨਾਮ ਰਸ ਹੋ ਕੇ। ਸਰੀਰ ਅਤੇ ਮਨ ਵਿੱਚ ਇੱਕ ਹੋਰ ਤਾਕਤ ਫਿਰ ਆਈ, ਚੜ੍ਹਦੀਆਂ ਕਲਾਂ ਦਾ ਰੰਗ ਜੰਮ ਗਿਆ ਆਨੰਦਮਈ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਇਹ ਸਤਿਗੁਰੂ ਨੂੰ ਪਾ ਲੈਣ ਅਤੇ ਨਾਮ ਪ੍ਰਾਪਤ ਹੋਣ ਦਾ ਲੱਛਣ ਹੈ। ਆਖਦੇ ਹਨ ਕਿ ਰਾਜਾ ਦੀਪਮਾਲਾ 'ਤੇ ਆਨੰਦਪੁਰ ਅਪੜਿਆ ਸੀ ਅਤੇ 5 ਮਹੀਨੇ ਇੱਥੇ ਰਿਹਾ। ਅੰਮ੍ਰਿਤ ਵੇਲੇ ਆਸਾ ਦੀ ਵਾਰ ਸੁਣਨੀ, ਪ੍ਰਸ਼ਾਦ ਛੱਕ ਆਰਾਮ ਕਰਕੇ ਕਈ ਵੇਰ ਸਵਰਣਮਤੀ ਦੇ ਨਾਲ ਮਹਿਲਾਂ ਵਿਖੇ ਜਾ ਸਤਿਗੁਰੂ ਜੀ ਦੇ ਦਰਸ਼ਨ ਕਰਨੇ, ਬ੍ਰਿਧ ਮਾਤਾ ਗੁਜਰੀ ਜੀ ਦੇ ਪਵਿੱਤਰ ਵਾਕ ਸੁਣਨੇ। ਜਦੋਂ ਸਤਿਗੁਰੂ ਜੀ ਸ਼ਿਕਾਰ ਖੇਡਣ ਜਾਣ ਤਾਂ ਰਾਜੇ ਨੂੰ ਨਾਲ ਲੈ ਜਾਣ। ਕਈ ਵੇਰ ਜੰਗਲਾਂ ਵਿੱਚ ਹਾਥੀ ਦੇ ਕਰਤਬਾਂ ਦੇ ਖੇਲ ਤਮਾਸ਼ੇ ਹੋਣ। ਸ੍ਰੀ ਗੁਰੂ ਜੀ ਅਤੇ ਰਾਜਾ ਦੋਵੇਂ ਜੁਬਾ ਅਵਸਥਾ ਵਿੱਚ ਸੇ ਅਤੇ ਰਾਜ ਸਾਜ ਬਹਾਦਰੀ ਦੇ ਸਾਮਾਨ ਦੁਵੱਲੀ ਸੇ, ਸੋ 5 ਮਹੀਨੇ ਪਰਸਪਰ ਬੜਾ ਆਨੰਦ ਬਣਿਆ ਰਿਹਾ। ਕਈ ਵੇਰ ਸਤਲੁਜ ਵਿੱਚ ਇਸ਼ਨਾਨ ਇਕੱਠੇ ਗਏ ਅਤੇ ਜਲ ਦੀਆਂ ਤਾਰੀਆਂ ਅਤੇ ਸਾਰੀਆਂ ਖੇਡਾਂ ਵਿੱਚ ਲੱਗੇ ਰਹੇ। ਕਦੇ ਦੂਰ ਦੂਰ ਪੈਦਲ ਸ਼ਿਕਾਰ ਦੇ ਮਗਰ, ਕਦੇ ਪ੍ਰਸਾਦੀ ਹਾਥੀ 'ਤੇ ਸਹਿਰਾਂ, ਪਰ ਇੱਕ ਬੜੀ ਭਾਰੀ ਖੁਸ਼ੀ ਰਹੀ। ਜਿਉਂ ਜਿਉਂ ਸਤਿਗੁਰ ਨੇ ਪਿਆਰ ਕੀਤਾ, ਜਿਉਂ ਜਿਉਂ ਰਾਜੇ ਨਾਲ ਖੁੱਲ੍ਹੇ ਵਰਤੇ ਅਤੇ ਉਸ ਨਾਲ ਬਰਾਬਰੀ ਦਾ ਵਰਤਾਓ ਕੀਤਾ, ਮਾਨੋ ਸਿੱਖ ਨਹੀਂ ਪਰ ਸਖਾ ਹੈ ਅਤੇ ਬਾਲ ਸਖਾਈ ਮਿੱਤਰ ਹੈ, ਤਿਵੇਂ ਤਿਵੇਂ ਰਾਜੇ ਦਾ ਭਾਵ ਪ੍ਰੇਮ ਅਤੇ ਅਦਬ ਵਧਿਆ। ਆਦਮੀ ਦੇ ਮਨ ਦਾ ਕੁਦਰਤੀ ਖਾਸਾ ਇਹ ਹੈ ਕਿ ਜਿਉਂ ਜਿਉਂ ਉਸਨੂੰ ਬਰਾਬਰੀ ਦਾ ਪਿਆਰ ਮਿਲੇ, ਜਿਉਂ ਜਿਉਂ ਖੁੱਲ੍ਹ ਮਿਲੇ, ਤਿਉਂ ਤਿਉਂ ਮਨ ਅਦਬ ਲਿਹਾਜ਼ ਵਿੱਚ ਘਟਦਾ ਹੈ। ਨਾਵਾਜਬ ਲਾਭ ਉਠਾਉਂਦਾ ਹੌਲੇ ਹੌਲੇ ਇੰਨਾ ਸਿਰੇ ਚੜ੍ਹਦਾ ਹੈ ਕਿ ਸੰਭਾਲਣਾ ਕਠਿਨ ਹੋ ਜਾਂਦਾ ਹੈ। ਪਰ ਕੋਈ ਵਿਰਲਾ ਸੁਪਾਤਰ ਐਸਾ ਹੁੰਦਾ ਹੈ ਕਿ ਜਿਉਂ ਜਿਉਂ ਪਿਆਰ ਮਿਲੇ, ਤਿਉਂ ਤਿਉਂ ਕਦਰ ਅਤੇ ਅਦਬ ਵਿੱਚ ਵਧੇ। ਪਿਆਰ ਉਹਨਾਂ ਦੇ ਅੰਦਰ ਪਿਆਰ ਅਤੇ ਕਦਰ ਉਤਪਤ ਕਰਦਾ ਹੈ। ਕੁਪਾਤਰਾਂ ਦੇ ਅੰਦਰ ਪਿਆਰ ਨਿੱਜ ਦੇ ਲਾਭ ਦਾ ਭਾਵ ਪੈਦਾ ਕਰਦਾ ਹੈ। ਅੰਦਰ ਤ੍ਰਿਸ਼ਨਾ ਦੀ ਜਲਨ ਜੋ ਹੋਈ, ਪਰ ਸੁਪਾਤਰ ਦੇ ਅੰਦਰ ਪ੍ਰੇਮ ਹੁੰਦਾ ਹੈ। ਉਹ ਆਖਦਾ ਹੈ, ਹੈਂ ਮੇਰੇ ਜੇ ਮਾੜੇ ਨਾਲ ਇੰਨਾ ਪਿਆਰ ਹੁੰਦਾ ਹੈ। ਉਹ ਇਹ ਸੋਚ ਕੇ ਕਦਰ ਕਰਦਾ ਹੈ ਅਤੇ ਅਦਬ ਵਿੱਚ ਵੱਧਦਾ ਹੈ। ਇਹੋ ਕਾਰਣ ਹੈ ਕਿ ਦਾਤੇ ਲੋਕ ਜਿੰਨਾ ਕੋਈ ਪਿਆਰ ਕਰੇ ਉਨਾ ਲਾਭ ਦਾਨ ਕਰਦੇ ਹਨ। ਆਪੂ ਦੁਲਵਾਂ ਪਿਆਰ ਸੁਪਾਤਰ ਬਿਨਾਂ ਨਹੀਂ ਕਰਦੇ। ਸੁਪਾਤਰ ਪਿਆਰ ਨੂੰ ਜਰਦਾ ਹੈ, ਕੁਪਾਤਰ ਬਹੁਤੇ ਪਿਆਰ ਨਾਲ ਵਿਗੜਦਾ ਹੈ। ਸਵਰਣਮਤੀ ਨੂੰ ਜਿਉਂ ਜਿਉਂ ਪੁੱਤਰ ਨਾਲ ਸਤਿਗੁਰ ਦਾ ਪ੍ਰੇਮ ਵੱਧਦਾ ਦਿਸੇ ਅਤੇ ਵਰਤਾਓ ਸਖੀਆਂ ਵਾਂਗੂੰ ਖੁੱਲ੍ਹੇ ਦਾ ਹੁੰਦਾ ਨਜ਼ਰੀ ਪਵੇ, ਉਹ ਦਿਲਗੀਰ ਹੋ ਜਾਵੇ ਅਤੇ ਅਰਦਾਸਾਂ ਕਰੇ, ਹੇ ਦਾਤਾ ਅਸੀਂ ਤੇਰੇ ਪਿਆਰ ਦੀ ਸਾਰ ਤੋਂ ਅਣਜਾਣ ਹਾਂ, ਇਤਨੇ ਪਿਆਰ ਦੇ ਲਾਇਕ ਨਹੀਂ ਹਾਂ। ਉਹਨਾਂ ਦੇ ਜਿੰਨਾ ਪਚਾ ਸਕੀਏ, ਉਹਨਾਂ ਨਾ ਦੇ ਕੇ ਅਸੀਂ ਜਰ ਨਾ ਸਕੀਏ। ਪਰ ਸਤਿਗੁਰ ਪਾਤਰ ਕੁਪਾਤਰ ਪਛਾਣਦਾ ਹੈ, ਮਾਈ ਦੀ ਜਰਨ ਸ਼ਕਤੀ ਅਤੇ ਰਾਜਾ ਦੀ ਜੀਵਨ ਸਤਿਆਂ ਨੂੰ ਜਾਣਦਾ ਹੈ, ਤਾਂ ਹੀ ਤੁਰਦਾ ਪਿਆ ਹੈ। ਦੋਹਾਂ ਨੇ ਚਾਲ ਚੱਲੀ ਅਤੇ ਮਿਹਰ ਜਰੀ, ਹੁਣ ਤੁਰਨ ਦਾ ਸਮਾਂ ਆਇਆ। ਕਈ ਵੇਰ ਤਿਆਰੀ ਕਰਕੇ ਦਿਨ ਮਿਥ ਕੇ ਵਿਹਲੇ ਸਿਰ ਰਾਜਾ ਦੇ ਮਨ ਨੂੰ ਐਸੀ ਖਿੱਚ ਪਵੇ ਕਿ ਤੁਰਨ ਦੀ ਤਾਰੀਖ ਬਦਲ ਦੇਵੇ। ਅਦਕ ਪ੍ਰੇਮ ਅਤੇ ਨਿਰਪ ਨਹਿ ਚਹੈਂ, ਹੋਏ ਕਰ ਤਿਆਰ ਬਹੁਰ ਪੁਨ ਰਹੇ। ਸੂਰਜ ਪ੍ਰਕਾਸ਼। ਹਾਂ, ਕਈ ਵੇਰ ਤਿਆਰੀ ਹੋਈ ਅਤੇ ਸਤਿਗੁਰ ਨੇ ਵੀ ਆਪਣੀਆਂ ਪ੍ਰੇਮ ਤਣਾਵਾਂ ਨਾਲ ਅਤੇ ਮੁਖਾਰ ਬਿੰਦ ਦੇ ਰਸੀਲੇ ਬਚਨਾਂ ਨਾਲ ਅਟਕਾ ਲਿਆ ਕਿ ਚਲੋ 10 ਦਿਨ ਹੋਰ ਠਹਿਰੋ, ਅੱਜ ਕੀ ਜਾਣਾ ਹੈ। ਸੋ ਕਦੇ ਸਤਿਗੁਰੂ ਦੀ ਮਿਹਰ ਅਤੇ ਕਦੇ ਆਪਣੇ ਪ੍ਰੇਮ ਨੇ ਰਾਜਾ ਨੂੰ ਤੁਰਨੋਂ ਅਟਕਾਇਆ, ਪਰ 5 ਮਹੀਨੇ ਬਾਅਦ ਓੜਕ ਤੁਰਨਾ ਵਿੱਧ ਗਿਆ। ਜੋਗ ਸੰਨਿਆਸ ਨਹੀਂ ਸੀ ਕਿ ਰਾਜ ਭਾਗ ਤੋਂ ਕੱਟੀ ਗੁੱਡੀ ਵਾਂਗ ਕੱਟਿਆ ਜਾ ਕੇ ਹੇਠਾਂ ਕਿਤੇ ਤਪਾਂ ਵਿੱਚ ਪਿਆ ਤਪਦਾ। ਮਾਰਗ ਪ੍ਰੇਮ ਦਾ ਹੈ, ਭਗਤੀ ਦਾ ਹੈ। ਵਾਹਿਗੁਰੂ ਨਾਲ ਨਿਹੋਂ ਦੀ ਗੰਢ ਪੱਕੇ ਨਿਹੋਂ ਲਗਾਤਾਰ ਹੀ ਹੋਵੇ, ਗਾਫਲਤਾਈ ਭੁੱਲ ਵਿਸਰੇਵਾਂ ਨਾ ਪਵੇ। ਫਿਰ ਕੀ ਤਿਆਗ ਅਤੇ ਕੀ ਗ੍ਰਹਿਸਥ, ਕੀ ਘਰ ਅਤੇ ਕੀ ਬਾਹਰ, ਕੀ ਰਾਜਗੱਦੀ ਅਤੇ ਕੀ ਬੰਨ ਦਾ ਮੱਠ, ਕੀ ਮਾਇਆ ਵਿੱਚ ਲੇਟਣਾ ਅਤੇ ਕੀ ਟੁੱਕਰ ਮੰਗ ਖਾਣੇ। ਸਭ ਦਸ਼ਾਂ ਹਨ ਸਰੀਰ ਦੀਆਂ ਅਤੇ ਕੌਤਕ ਹਨ ਪ੍ਰਲਭਤ ਦੇ। ਗਾਉਣ ਗੱਲਾਂ ਹਨ ਸਾਰੀਆਂ, ਮੁੱਖ ਗੱਲ ਹੈ ਸਾਈਂ ਨਾਲ ਨਿਉ, ਰੱਬ ਨਾਲ ਜੋੜ। ਮਨ ਦਾ ਰੁੱਖ ਉਸ ਜਗਤ ਦੇ ਕੇਂਦਰ, ਜਗਤ ਦੇ ਆਧਾਰ, ਜਗਤ ਦੇ ਮੂਲ ਨਾਲ ਹਰ ਵੇਲੇ ਮੇਲਦਾ ਰਹਿਣਾ, ਸਦਾ ਉਸਦੀ ਛੋਹ ਵਿੱਚ ਵਸਣਾ। ਜਿਸ ਦੀ ਛੋਹ ਤੋਂ ਛੁੱਟੇ, ਜਿਸ ਦੇ ਸੰਬੰਧ ਤੋਂ ਵਿਛੜੇ, ਅਸੀਂ ਸੋਮੇ ਤੋਂ ਵਿਛੜੇ ਜਲ ਦੇ ਛੱਪੜ ਵਾਂਗੂੰ ਤਰਕ ਉੱਠਦੇ ਹਾਂ। ਸਦਾ ਰਹਿਣਾ ਉਸਦੀ ਚਰਨ ਸ਼ਰਨ, ਜਿਸ ਤੋਂ ਵਿਥ 'ਤੇ ਰਹਿਣਾ ਸਾਡੀ ਆਤਮਕ ਮੌਤ ਹੈ। ਤੇ ਨਰਕਾਲ ਫਾਸਤੇ ਬਾਚੇ ਜੋ ਹਰ ਸਰਣ ਸਿਧਾਏ। ਹਰੀ ਵਾਹਿਗੁਰੂ ਦੇ ਅੰਦਰਲੇ ਲਗਾਤਾਰੀ ਲਗਾਵ ਲੱਗੇ ਤੋਂ ਬਿਨਾਂ ਮਨ ਮਨ ਦੇ ਮੰਡਲ ਵਿੱਚ ਹੈ ਅਤੇ ਦੁੱਖ ਇਸਦਾ ਫਿਰ ਭੋਗ ਹਨ ਜਾਂ ਦੁੱਖ ਇਸ ਨੂੰ ਭੋਗਦੇ ਹਨ। ਕਿਉਂਕਿ ਮਨ ਦੀ ਆਪਣੀ ਸਤਿਆ ਥੋੜ੍ਹੀ ਹੈ, ਅੰਦਰੋਂ ਲਗਨ ਲੱਗੀ ਰਹੇ ਮੂਲ ਨਾਲ, ਤਦ ਸਤਿਆ ਰਹਿੰਦੀ ਹੈ ਅੰਦਰ ਸਰਬ ਸਮਰੱਥ ਦੀ। ਉਹ ਦੁੱਖਾਂ ਦੇ ਨਾਸ ਕਰਨ ਨੂੰ ਹੈ ਸਮਰੱਥ, ਤਾਂ ਹੀ ਫੁਰਮਾਇਆ ਹੈ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਹਾਂ ਭਾਈ, ਸਭਨਾ ਗੱਲਾਂ ਵਿੱਚ ਸਮਰੱਥ ਨੂੰ ਕਿਉਂ ਤੂੰ ਮਨੋ ਵਿਸਾਰੇ? ਜੇ ਤੂੰ ਨਾ ਵਿਸਾਰੇ ਤੇ ਸਦਾ ਅੰਦਰੋਂ ਉਸਦੇ ਨਾਲ ਲੱਗਾ ਰਹੇ ਤਾਂ ਉਹ ਤੇਰੇ ਦੁੱਖ ਦੂਰ ਕਰੇਗਾ। ਕਿਉਂਕਿ ਇੱਕ ਤਾਂ ਉਸਦਾ ਬਿਰਧ ਹੈ ਕਿ ਆਪਣੇ ਨਾਲ ਲੱਗਿਆਂ ਦਾ ਅੰਗੀਕਾਰ ਕਰਦਾ ਹੈ, ਸ਼ਰਨਪਾਲ ਹੈ, ਪ੍ਰਤਪਾਲ ਹੈ। ਦੂਸਰੇ ਉਸਦਾ ਸੁਭਾਵ ਹੈ ਦੁੱਖ ਦੂਰ ਕਰਨੇ। ਉਹ ਆਪ ਹੈ ਸੁੱਖਾਂ ਦਾ ਮਾਨੋ ਅੱਗ ਦਾ ਅਲੰਬ। ਸੋ ਜਿਵੇਂ ਅੱਗ ਦੇ ਨੇੜੇ ਗਿਆ ਸੀਤ ਪਾਲਾ ਕਾਂਬਾ ਦੂਰ ਕਰਨਾ ਅੱਗ ਦਾ ਸੁਭਾਵ ਹੈ, ਤਿਵੇਂ ਉਸਦਾ ਸੁਭਾਵ ਹੈ ਦੁੱਖ ਦਾ ਪਾਲਾ ਦੂਰ ਕਰ ਦੇਣਾ। ਤੀਸਰੇ ਉਹ ਸਰਬ ਸਮਰੱਥ ਹੈ, ਜੋ ਮੰਗੋ ਸੋ ਦੇਣ ਦੀ ਸਤਿਆ ਤਾਕਤ ਬਲ ਰੱਖਦਾ ਹੈ, ਜੋ ਚਾਹੋ ਉਸ ਦੇ ਵਸ ਵਿੱਚ ਹੈ। ਚੌਥੇ ਜਿਹੀ ਸੰਗਤ ਕਰੋ ਤਿਹਾ ਫਲ ਲੱਗਦਾ ਹੈ। ਸਾਈਂ ਸਰਬ ਸਮਰੱਥ ਹੈ, ਤੁਹਾਡਾ ਮਨ ਉਸ ਨਾਲ ਲੱਗਾ ਸਮਰੱਥਾ ਵਾਲਾ ਹੋ ਜਾਵੇਗਾ। ਤਾਂ ਤੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਸੋ ਰਾਜਾ ਨੂੰ ਇਹ ਸਦਾ ਰਹੋ ਹਰ ਨਾਲੇ ਦੀ ਦਾਤ ਪ੍ਰਾਪਤ ਹੋ ਗਈ। ਉਸਦੇ ਮਨ ਦੀ ਦਸ਼ਾ ਜਾਂ ਅਵਸਥਾ ਹੁਣ ਸਰਬ ਸਮਰੱਥਾ ਵਾਲੇ ਨਾਲ ਲੱਗੇ ਰਹਿਣ ਵਾਲੀ ਹੋ ਗਈ ਹੈ। ਰਾਜ ਵਿੱਚ ਰਹੇ ਕਿ ਦਰ ਦਰ ਮੰਗੇ, ਉਸ ਲਈ ਕੋਈ ਗੱਲ ਵਿਸ਼ੇਸ਼ਤਾ ਨਹੀਂ ਰੱਖਦੀ। ਰਾਜ ਛੱਡ ਕੇ ਮੰਗਤੇ ਬਣਨਾ ਜਗਤ ਵਿੱਚ ਅਚਰਜ ਪੈਦਾ ਕਰੇਗਾ, ਪਰ ਉਸਨੂੰ ਲਾਭ ਨਹੀਂ। ਉਸਨੂੰ ਮਹਾਂਪਵਿੱਤਰ ਅਤੇ ਪ੍ਰਯੋਜਨੀ ਹਾਲਤ ਸਦਾ ਰਹੋ ਹਰ ਨਾਲੇ ਦੀ ਲੱਭ ਚੁੱਕੀ ਹੈ। ਇਹੋ ਸੀ ਗੱਲ, ਇਹੋ ਸੀ ਲੋੜ, ਇਹੋ ਸੀ ਮਨੁੱਖਾ ਜੀਵਨ ਦਾ ਸੁਫਲ। ਜਦ ਸੁਫਲ ਲੱਭ ਗਿਆ ਹੈ ਤਾਂ ਹੁਣ ਨਿਰਬਾਹ ਸਰੀਰ ਦਾ ਬਾਕੀ ਹੈ, ਕਿਉਂ ਨਾ ਹੁਣ ਨਿਰਬਾਹ ਕਰੋ। ਜਿੱਥੇ ਸਾਈਂ ਨੇ ਰੱਖਿਆ ਹੈ ਕਿਉਂ ਨਾ ਰਹੋ ਇਸ ਹਾਲਤ ਵਿੱਚ। ਪਹਿਲਾ ਨਾਨਕ ਨਾਮ, ਦੂਸਰਾ ਚੜ੍ਹਦੀ ਕਲਾ, ਤੀਸਰਾ ਤੇਰੇ ਭਾਣੇ ਸਰਬੱਤ ਦਾ ਪਲਾ। ਨਾਮ ਪ੍ਰਾਪਤ ਹੋ ਚੁੱਕਾ ਹੈ, ਸਦਾ ਰਹੋ ਹਰ ਨਾਲੇ ਹੋ ਚੁੱਕਾ ਹੈ। ਜੋ ਜੀਵ ਦਾ ਸਾਈਂ ਨਾਲ ਸੰਬੰਧ ਹੈ ਉਹ ਲੱਭ ਗਿਆ ਹੈ। ਇੱਕ ਗੱਲ ਮੁੱਕੀ, ਨਾਨਕ ਨਾਮ। ਹੁਣ ਨਾਮ ਕਰਕੇ ਮਨ ਚੜ੍ਹਦੀਆਂ ਕਲਾਂ ਵਿੱਚ ਰਹਿੰਦਾ ਹੈ। ਇਹ ਹਾਲਤ ਆਪੇ ਦੇ ਸਵਰਣ ਦੀ ਹੋ ਗਈ। ਇਹ ਮੁੱਕਾ ਦੂਸਰਾ ਕੰਮ, ਚੜ੍ਹਦੀ ਕਲਾ। ਹੁਣ ਸਾਈਂ ਚਿੱਤ ਹੈ ਅਤੇ ਚਿੱਤ ਚੜ੍ਹਦੀ ਕਲਾ ਵਿੱਚ ਹੈ। ਉਹ ਜੇ ਲੋਕਾਂ ਵੱਲ ਤੱਕੂ ਤਾਂ ਚਿੱਤ ਵੂ ਸਰਬੱਤ ਦਾ ਪਲਾ। ਇਹ ਹੋ ਗਿਆ ਤੀਸਰਾ ਕੰਮ, ਰੱਬ ਨਾਲ, ਆਪੇ ਨਾਲ, ਜਗਤ ਨਾਲ। ਤ੍ਰੈ ਹੀ ਮਨੁੱਖ ਦੇ ਸੰਬੰਧ ਹਨ, ਚੌਥਾ ਕੋਈ ਨਹੀਂ। ਪਹਿਲਾ ਸਾਈਂ ਨਾਲ ਹੋ ਗਿਆ ਸਦਾ ਰਹੋ ਹਰ ਨਾਲੇ ਦਾ ਸੰਬੰਧ। ਦੂਸਰਾ ਆਪਾ ਗਿਆ ਚੜ੍ਹਦੀਆਂ ਕਲਾਂ ਵਿੱਚ। ਤੀਸਰਾ ਜਗਤ ਦਾ ਚਿਤਵਦਾ ਹੈ ਸਦਾ ਭਲਾ। ਜੋ ਸਭ ਦਾ ਭਲਾ ਚਿਤਵੇਗਾ ਉਹ ਕਰੇਗਾ ਵੀ ਕਰੇਗਾ, ਪਰ ਉਸਦੇ ਭਾਣੇ ਵਿੱਚ, ਹੁਕਮ ਵਿੱਚ ਰਹਿ ਕੇ। ਮਨੁੱਖ ਜਨਮ ਸਫਲ ਹੋ ਗਿਆ, ਸੋ ਰਾਜਾ ਹੁਣ ਕਿਉਂ ਕੰਨ ਪੜਾਵੇ, ਕਿਉਂ ਰੁੱਲੇ ਦਰ ਦਰ। ਸਰਬੱਤ ਦਾ ਭਲਾ ਕਰੇ ਤਖ਼ਤ ਉੱਤੇ ਬੈਠ ਕੇ, ਆਪਣੇ ਨਿਰਲੋਭ ਅਤੇ ਜਾਗੇ ਮਨ ਨਾਲ ਰਾਜ ਕਰੇ, ਜੋ ਪਰਜਾ ਸੁਖੀ ਵਸੇ। ਕੰਮ ਕਠਿਨ ਹੈ, ਪਰ ਜਦ ਅੰਦਰ ਜਾਗ ਪਿਆ ਹੈ ਤਾਂ ਤ੍ਰੈ ਕੰਮ ਕਰਨੇ ਹਨ। ਦੋ ਤਾਂ ਨਾਲ ਨਾਲ ਹੋ ਰਹੇ ਹਨ, ਤੀਸਰਾ ਕਰੇ ਰਾਜ ਗੱਦੀ 'ਤੇ ਬੈਠ ਕੇ। ਰਾਜੇ ਨੇ ਹੁਣ ਆਪਣੇ ਦੇਸ਼ ਜਾਣਾ ਹੈ। ਇਹ ਸਤਿਗੁਰ ਦੀ ਸਿੱਖਿਆ ਹੈ, ਇਹੋ ਸਿੱਖੀ ਮਾਰਗ ਹੈ ਕਿ ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਅੰਤ ਟੁਰਨ ਦਾ ਦਿਨ ਆਇਆ। ਮਾਂ ਅਤੇ ਪੁੱਤ ਪਹਿਲਾਂ ਮਹਿਲਾਂ ਵਿੱਚ ਗਏ, ਮਾਤਾ ਗੁਜਰੀ ਜੀ ਦੇ ਚਰਨ ਪਰਸੇ। ਉਹਨਾਂ ਨੇ ਡਾਢੇ ਸਤਿਕਾਰ ਅਤੇ ਅੰਦਰਲੀ ਮਿਹਰ ਨਾਲ ਵਿਦਾ ਕੀਤਾ। ਫਿਰ ਮਿਲੇ ਸ੍ਰੀ ਸਤਿਗੁਰੂ ਜੀ ਨੂੰ ਅਤੇ ਚਰਨਾਂ ਨੂੰ ਹੰਝੂਆਂ ਨਾਲ ਧੋ ਧੋ ਕੇ ਆਪਾ ਸਫਲ ਕੀਤਾ। ਹਾਥੀ ਘੋੜੇ ਪੇਸ਼ ਕਰਨ ਦੀ ਥਾਂ ਆਪਾ ਅਰਪਣਾ ਸੀ, ਉਹ ਵੀ ਹੋ ਚੁੱਕਾ ਹੈ। ਹੁਣ ਇਹ ਖਾਰੇ ਪਾਣੀ ਦੇ ਟੇਪੇ ਹਨ, ਜੋ ਆਪਾ ਅੰਦਰੋਂ ਰੂਪ ਧਾਰ ਧਾਰ ਕੇ ਬਾਹਰ ਆਉਂਦਾ ਹੈ ਅਤੇ ਦਿਸ ਦਿਸ ਕੇ ਭੇਟ ਹੋ ਰਿਹਾ ਹੈ। ਹਾਂ, ਇਹੀ ਇੱਕ ਭੇਟ ਹੈ ਜੋ ਆਪੇ ਪਈ ਭੇਟ ਹੁੰਦੀ ਹੈ। ਐਂ ਵਿਦਾ ਹੋਏ ਸਤਿਗੁਰੂ ਜੀ ਤੋਂ, ਸਤਿਗੁਰ ਦੇ ਘਰੋਂ। ਫਿਰ ਤੁਰਨ ਦੇ ਵੇਲੇ ਦੀਵਾਨ ਵਿੱਚ ਹਾਜ਼ਰ ਹੋਏ। ਉਹ ਵੈਰਾਗ, ਉਹ ਪ੍ਰੇਮ, ਸਤਿਗੁਰ ਰਾਜਾ ਨੂੰ ਗੱਲ ਲਾ ਲਾ ਕੇ ਪਿਆਰ ਦੇ ਮਿਲੇ। ਮਾਮਾ ਜੀ ਨੇ ਕੁਛ ਦੁਸ਼ਾਲੇ, ਕੁਛ ਜ਼ਰੀ ਦੇ ਸਾਮਾਨ ਅਤੇ ਸ਼ਸਤਰ ਪ੍ਰਸਾਦ ਲਿਆ ਕੇ ਅੱਗੇ ਤਰੇ, ਜੋ ਸਤਿਗੁਰੂ ਜੀ ਨੇ ਬਖਸ਼ ਕੇ ਨਿਹਾਲ ਕੀਤਾ। ਇੱਕ ਨਿਤਨੇਮ ਦਾ ਗੁਟਕਾ ਬਖਸ਼ਿਆ। ਆਪਣੇ ਦਸਤੂਰ ਅਤੇ ਤਰੀਕਿਆਂ ਦੇ ਉਲਟ ਗੁਰੂ ਜੀ ਰਾਜਾ ਨੂੰ ਵਿਦਾ ਕਰਨ ਵੇਲੇ ਪਿਆਰ ਦੀ ਬੇਸੁੱਧੀ ਵਿੱਚ ਕੁਛ ਕਦਮ ਤੁਰੇ, ਪਰ ਰਾਜਾ ਨੇ ਚਰਨ ਫੜ ਲਏ ਅਤੇ ਬਿਨੈ ਕੀਤੀ, ਸਭ ਬਿੱਤੇ ਮੁਝ ਕੀਓ ਨਿਹਾਲ। ਹਲਤ ਪਲੇ ਲਿਓ ਪਲਤ ਸੰਭਾਲ। ਸੂਰਤ ਪ੍ਰਕਾਸ਼। ਇਹ ਕਹਿ ਕੇ ਅੱਗੋਂ ਕਹਿਓ ਨਾ ਜਾਏ ਗਰੋਂ ਪਰ ਗਇਓ, ਚਰਨ ਕਮਲ ਪਰ ਸਿਰ ਤਰ ਦਿਓ, ਦ੍ਰਿਗ ਜਲ ਸੰਗ ਪਖਾਰਨ ਕਰੇ, ਗੁਰ ਧੀਰਜ ਦੀਨ ਸਮੁੱਦ ਪਰੇ, ਭਗਤ ਗਿਆਨ ਗੁਰਸਿੱਖੀ ਸਾਥ, ਬਖਸ਼ਿਸ਼ ਕਰੀ ਤਬੈ ਗੁਰਨਾਥ, ਜਨਨੀ ਸਹਿਤ ਸਚਿਵ ਗਨ ਸਭੈ, ਕਰ ਕਰ ਨਮੋ ਪਿਆਨੇ ਤਬੈ, ਨੀਠ ਨੀਠ ਕਰ ਬਿਛਰਿਓ ਰਾਜਾ, ਚੜ ਕਰ ਚੱਲਿਓ ਸਮੇਤ ਸਮਾਜਾ। ਚੱਲੇ ਜਾ ਰਹੇ ਹਨ ਰਾਜਾ ਅਤੇ ਅੰਮਾ ਰਾਣੀ। ਰਾਣੀ ਪੀਨਸ ਵਿੱਚ ਬੈਠੀ ਸਹਿਜੇ ਸਹਿਜੇ ਗਾ ਰਹੀ ਸੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰੇਮ ਭਰੇ ਛੰਤ। ਗਾਉਂਦੀ ਤੇ ਗਦਗਦ ਹੁੰਦੀ ਹੈ, ਨਿੱਕੀ ਨਿੱਕੀ ਰਸ ਭਿੰਨਣੀ ਹੈ, ਸੁਰ ਛਿੜਦੀ ਹੈ, ਨੈਣ ਭਰ ਭਰ ਆਉਂਦੇ ਹਨ। ਰਾਜ ਦੁਲਾਰਾ ਨਾਲ ਪੈਦਲ ਹੋ ਗਿਆ ਹੈ, ਛੰਤ ਸੁਣਦਾ ਹੈ ਅਤੇ ਗਦਗਦ ਹੁੰਦਾ ਜਾਂਦਾ ਹੈ ਅਤੇ ਗਦਗਦ ਹੋ ਜਾਂਦਾ ਹੈ। ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ, ਹਰ ਗੁਰੂ ਮਿਲਾਓ ਮੇਰੇ ਪਿਆਰੇ, ਘਰ ਵਸੈ ਹਰੇ, ਰੰਗਰਲੀਆਂ ਮਾਣੋ ਮੇਰੇ ਪਿਆਰੇ, ਹਰ ਕਿਰਪਾ ਕਰੇ, ਗੁਰੂ ਨਾਨਕ ਤੁੱਠਾ ਮੇਰੇ ਪਿਆਰੇ, ਮੇਲੇ ਹਰੇ। ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਭਾਉ ਕਰੇ, ਮਨ ਤ੍ਰਿਸ਼ਨਾ ਨਾ ਬੁੱਝੀ ਮੇਰੇ ਪਿਆਰੇ, ਨਿਤ ਆਸ ਕਰੇ, ਨਿਤ ਜੋਬਨ ਜਾਵੇ ਮੇਰੇ ਪਿਆਰੇ, ਜਮ ਸਾ ਸਿਰੇ, ਭਾਗ ਮਣੀ ਸੁਹਾਗਣ ਮੇਰੇ ਪਿਆਰੇ, ਨਾਨਕ ਹਰ ਉਰਧਾਰੇ, ਫਿਰ ਰਤਿਅੜੇ ਮੈਂਡੇ ਲੋਇਣ ਮੇਰੇ ਪਿਆਰੇ, ਚਾਤਰਕ ਬੂੰਦ ਜਿਵੇਂ ਮਨ ਸੀਤਲ ਹੋਵਾ ਮੇਰੇ ਪਿਆਰੇ, ਹਰ ਬੂੰਦ ਪੀਵੇ ਤਨ ਬਿਰਹੋਂ ਜਗਾਵੇ ਮੇਰੇ ਪਿਆਰੇ, ਨੀਂਦ ਨਾ ਪਵੇ ਕਿਵੇਂ ਹਰ ਸੱਜਣ ਲੱਦਾ ਮੇਰੇ ਪਿਆਰੇ, ਨਾਨਕ ਗੁਰੂ ਲਿਵੇ ਚੜਚੇਤ ਬਸੰਤ ਮੇਰੇ ਪਿਆਰੇ, ਭਲੀਏ ਰੁੱਤੇ ਫਿਰ ਬਾਜੜ ਉਹ ਮੇਰੇ ਪਿਆਰੇ, ਆਂਗਣ ਧੂੜ ਲੁੱਤੇ ਮਨ ਆਸ ਉਡੀਣੀ ਮੇਰੇ ਪਿਆਰੇ, ਦੁਇ ਨੈਣ ਜੁੱਤੇ ਗੁਰੂ ਨਾਨਕ ਦੇਖ ਵਿਕਸੀ ਮੇਰੇ ਪਿਆਰੇ, ਜਿਉਂ ਮਾਤ ਸੁੱਤੇ ਹਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ, ਸਤਿਗੁਰੂ ਸੁਣਾਈਆਂ ਗੁਰਵਿਟੜਿਓਂ ਹਉ ਕੋਲੀ ਮੇਰੇ ਪਿਆਰੇ, ਜਿਨ ਹਰ ਮੇਲਾਈਆਂ ਸਭ ਆਸਾ ਹਰ ਪੂਰੀਆਂ ਮੇਰੇ ਪਿਆਰੇ, ਮਨਚਿੰਦਿਆੜਾ ਫਲ ਪਾਇਆ ਹਰ ਤੁਠੜਾ ਮੇਰੇ ਪਿਆਰੇ, ਜਨ ਨਾਨਕ ਨਾਮ ਸਮਾਇਆ ਪਿਆਰੇ, ਹਰ ਬਿਨ ਪ੍ਰੇਮ ਨਾ ਖੇਲ ਸਾਂ, ਕਿਉਂ ਪਾਈ ਗੁਰ ਜਿਤ ਲਗ ਪਿਆਰਾ ਦੇਖ ਸਾਂ, ਹਰ ਦਾਤੜੇ ਮੇਲ ਗੁਰੂ ਮੁਖ ਗੁਰਮੁਖ ਮੇਲ ਸਾਂ, ਗੁਰੂ ਨਾਨਕ ਪਾਇਆ ਮੇਰੇ ਪਿਆਰੇ ਤੁਰਮਸਤਕ ਲੇਖ ਸਾਂ, ਗੁਰੂ ਨਾਨਕ ਪਾਇਆ ਮੇਰੇ ਪਿਆਰੇ ਤੁਰਮਸਤਕ ਲੇਖ ਸਾਂ। ਆਸਾ ਮਹੱਲਾ ਚੌਥਾ, ਛੰਤ ਕਰ ਪੰਜਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।